ਸ਼ਲੋਕ ਮਹੱਲਾ ਤੀਜਾ ਅਮਰ ਵੇ ਪਰਵਾਹੋ ਹੈ 1251 ਅੰਗ ਤੇ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਹਨ ਜੋ ਪਰਮਾਤਮਾ ਅਮਰ ਮਰਨ ਤੋਂ ਰਹਿਤ ਹੈ ਤੇ ਬੇਪਰਵਾਹ ਹੈ ਇਸ ਨਾਲ ਸਿਆਣਪ ਨਾ ਚੱਲੀ ਨਾ ਹੁਜਤ ਕਰਨੀ ਜਾਏ ਉਹਦੇ ਨਾਲ ਕੋਈ ਸਿਆਣਪ ਨਹੀਂ ਚੱਲਦੀ ਨਾ ਹੀ ਉਹਦੇ ਅੱਗੇ ਹੁਕਮ ਅੱਗੇ ਉਹਦੇ ਹੁਜਤ ਸਿਆਣਪ ਚਤਰਾਈ ਕੁਛ ਨਹੀਂ ਚੱਲਦਾ ਫਿਰ ਕੀ ਕਰਨਾ ਚਾਹੀਦਾ ਹੈ ਮਹਾਰਾਜ ਜੀ ਕਹਿੰਦੇ ਜੀਵ ਨੂੰ ਇਹ ਕਰਮ ਕਰਨਾ ਚਾਹੀਦਾ ਹੈ ਆਪ ਛੋੜ ਸਰਣਾਏ ਪਵੈ ਮਨ ਲਏ ਰਜਾਏ ਆਪਾ ਭਾਵ ਹੰਕਾਰ ਨੂੰ ਛੱਡ ਕੇ ਉਹਦੀ ਸ਼ਰਨ ਵਿੱਚ ਪੈਣਾ ਕਰੇ ਅਤੇ ਉਹਦੀ ਆਗਿਆ ਨੂੰ ਮੰਨ ਲਵੇ ਬਸ ਇਹ ਸਭ ਤੋਂ ਵੱਡੀ ਪ੍ਰਾਪਤੀ ਦਾ ਸੌਖਾ ਰਸਤਾ ਹੈ ਜਦ ਤੱਕ ਆਪਾਂ ਆਪਣੀ ਸਿਆਣਪ ਦੇ ਵਿੱਚ ਹਾਂ ਆਪਾਂ ਭਾਵ ਆਪਾਂ ਗਵਾਉਂਦੇ ਨਹੀਂ ਉਦੋਂ ਤੱਕ ਉੱਜੜ 'ਚ ਹੀ ਪਏ ਰਹਿਣਾ ਚੁੱਪ ਕਰਕੇ ਆਪਣਾ ਆਪ ਛੱਡ ਦਿਓ ਸਿਆਣਪ ਛੱਡ ਦਿਓ ਬੁੱਧੀ ਦੀ ਚੁੱਪ ਕਰਕੇ ਜਿਵੇਂ ਕਹਿੰਦੇ ਨੇ ਕਰੀ ਜਾਓ ਬਾਹਲੇ ਸਿਆਣੇ ਨਾ ਬਣੋ ਬਾਹਲੇ ਸਿਆਣੇ ਬਣਨ ਨਾਲ ਹੀ ਮਹਾਰਾਜ ਕਹਿੰਦੇ ਮਰਦੇ ਨੇ ਗੁਰਮੁਖ ਜਮ ਡੰਡ ਨਾ ਲੱਗਈ ਹਉਮੈ ਵਿੱਚ ਹੋ ਜਾਏ ਹਿਰਦੇ ਵਿੱਚੋਂ ਹੰਗਤਾ ਮਮਤਾ ਦੇ ਚਲੇ ਜਾਣ ਕਰਕੇ ਗੁਰਮੁਖਾਂ ਨੂੰ ਜਮ ਦਾ ਡੰਡਾ ਨਹੀਂ ਲੱਗਦਾ ਆ ਕੇ ਨਾਨਕ ਸੇਵਕ ਸੋਈ ਆਖੀਐ ਜੇ ਸੱਚ ਰਹਿ ਲਿਵਲਾਏ ਮਹਾਰਾਜ ਕਥਨ ਕਰਦੇ ਹੈ ਅਸਲ ਸੇਵਕ ਉਹੀ ਆਖੀ ਦਾ ਜਿਹੜਾ ਸੱਚ ਵਿੱਚ ਬਿਰਤੀ ਨੂੰ ਲਗਾਈ ਰੱਖਦਾ ਮਹੱਲਾ ਤੀਜਾ ਦਾਤ ਜੋਤ ਸਭ ਸੂਰਤ ਤੇਰੀ ਬਹੁਤ ਸਿਆਣਪ ਹਉਮੈ ਮੇਰੀ ਹੇ ਜੋਤ ਹੇ ਜੋਤੀ ਪਰਮਾਤਮਾ ਸਾਰੀਆਂ ਦਾਤਾਂ ਜੋਤ ਭਾਵ ਕ੍ਰਾਂਤੀ ਸੂਰਤ ਸੁੰਦਰਤਾ ਇਤਿਆਦਿਕ ਸਭ ਚੀਜ਼ਾਂ ਤੇਰੀਆਂ ਦਿੱਤੀਆਂ ਹੋਈਆਂ ਨੇ ਪਰ ਬਹੁਤ ਹੀ ਸਿਆਣਪ ਨਾਲ ਇਹ ਜੀਵ ਹੰਗਤਾ ਮਮਤਾ ਕਰਕੇ ਕਹਿੰਦਾ ਇਹ ਸਭ ਚੀਜ਼ਾਂ ਮੇਰੀਆਂ ਹਨ ਜਾਂ ਬਹੁਤ ਹੀ ਸਿਆਣਪ ਅਤੇ ਹੰਗਤਾ ਮਮਤਾ ਇਹ ਮੇਰੀ ਕਲਪੀ ਹੋਈ ਹੈ ਬਹੁ ਕਰਮ ਕਮਾਵ ਹੈ ਲੋਭ ਮੋਹ ਵਿਆਪੇ ਹਉਮੈ ਕਦੇ ਨਾ ਚੂਕੈ ਫੇਰੀ ਇਹ ਪ੍ਰਾਣੀ ਲੋਭ ਮੋਹ ਵਿੱਚ ਵਿਆਪੇ ਹੋਏ ਬਹੁਤ ਸਾਰੇ ਬਹੁਤ ਤਰ੍ਹਾਂ ਦੇ ਕਰਮ ਕਰਦੇ ਹੋਏ ਫਿਰ ਕੀ ਹੰਗਤਾ ਮਮਤਾ ਦੇ ਹੋਣ ਕਰਕੇ 84 ਲੱਖ ਜੂਨੀਆਂ ਦੀ ਫੇਰੀ ਕਦੇ ਇਹਨਾਂ ਦੀ ਖਤਮ ਨਹੀਂ ਹੁੰਦੀ ਕਿਉਂਕਿ ਹੰਗਤਾ ਮਮਤਾ ਬਹੁਤ ਜ਼ਿਆਦੇ ਇਹ ਸਾਰੇ ਮਹਾਰਾਜ ਕਹਿੰਦੇ ਜੀਵ ਕਰਦੇ ਹਨ ਨਾਨਕ ਆਪ ਕਰਾਏ ਕਰਤਾ ਜੋ ਤਿਸ ਭਾਵੈ ਸਾਈ ਗੱਲ ਚੰਗੇਰੀ ਮਹਾਰਾਜ ਕਥਨ ਕਰਦੇ ਕਰਤਾ ਪੁਰਖ ਆਪ ਹੀ ਸਾਰਿਆਂ ਕਰਮਾਂ ਨੂੰ ਕਰਾਉਂਦਾ ਹੈ ਜੋ ਉਹਨੂੰ ਭਾਉਂਦਾ ਉਹੀ ਗੱਲ ਚੰਗੀ ਹੁੰਦੀ ਹੈ ਪੌੜੀ ਮਹੱਲਾ ਪੰਜਵਾ ਕਿਉਂਕਿ ਇਹ ਸਾਰੀ ਵਾਰ ਦੇ ਵਿੱਚ ਸਾਰੀਆਂ ਪੌੜੀਆਂ ਚੌਥੇ ਪਾਤਸ਼ਾਹ ਦੀਆਂ ਆਈਆਂ ਨੇ ਹੁਣ ਜਦੋਂ ਪੰਜਵੇਂ ਪਾਤਸ਼ਾਹ ਨੇ ਇਹਦੇ ਵਿੱਚ ਆਪਣੀ ਇੱਕ ਪੌੜੀ ਨਾਲ ਅੰਕਿਤ ਕੀਤੀ ਲਿਖੀ ਲਿਖਾਈ ਭਾਈ ਸਾਹਿਬ ਤੋਂ ਗੁਰਦਾਸ ਜੀ ਤੋਂ ਤਾਂ ਉਦੋਂ ਫਿਰ ਇਹ ਨਾਲ ਲਿਖਾਇਆ ਵੀ ਇਹ ਭਾਈ ਪੌੜੀ ਹੁਣ ਚੌਥੇ ਪਾਤਸ਼ਾਹ ਦੀ ਨਹੀਂ ਹੈਗੀ ਪੌੜੀ ਮਹੱਲਾ ਪੰਜਵਾਂ ਲਿਖਿਆ ਪੰਜਵੇਂ ਪਾਤਸ਼ਾਹ ਦੀ ਪੌੜੀ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ ਸੱਚ ਖਾਣਾ ਸੱਚ ਪਹਿਨਣਾ ਸੱਚ ਨਾਮ ਆਧਾਰ ਸੋ ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਨੇ ਜਿਹਨੇ ਸੱਚ ਨਾਮ ਦਾ ਆਸਰਾ ਲੈਣਾ ਕੀਤਾ ਉਹਦਾ ਖਾਣਾ ਵੀ ਸਫਲ ਹੈ ਸੱਚ ਦਾ ਅਰਥ ਇੱਥੇ ਸਫਲ ਹੈ ਅਤੇ ਕੱਪੜਿਆਂ ਦਾ ਪਹਿਨਣਾ ਵੀ ਸੱਚ ਭਾਵ ਸਫਲ ਹੈ ਗੁਰਪੂਰੈ ਮੇਲ ਆਇਆ ਪ੍ਰਭ ਦੇਵਨਹਾਰ ਉਹਨੂੰ ਪੂਰਿਆਂ ਗੁਰਾਂ ਨੇ ਦਾਤਾਂ ਦੇ ਦੇਣ ਵਾਲੇ ਪ੍ਰਭੂ ਨਾਲ ਮਿਲਾਇਆ ਉਹਦੇ ਉੱਤੇ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਭਾਗ ਪੂਰਾ ਫਿਰ ਜਾਗਿਆ ਜਪਿਆ ਨਿਰੰਕਾਰ ਉਹਨਾਂ ਦਾ ਪੂਰਾ ਭਾਗ ਜਾਗਿਆ ਜਿਨ੍ਹਾਂ ਨੇ ਨਿਰੰਕਾਰ ਨੂੰ ਜਪਿਆ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਵਾਹਿਗੁਰੂ ਧੰਨ ਨਿਰੰਕਾਰ ਸਾਧੂ ਸੰਗਤ ਲੱਗਿਆ ਤਰਿਆ ਸੰਸਾਰ ਜੋ ਸਾਧੂਆਂ ਦੀ ਸਤਸੰਗਤ 'ਚ ਲੱਗਿਆ ਉਹ ਸੰਸਾਰ ਸਮੁੰਦਰ ਤੋਂ ਤਰ ਗਿਆ ਜੋ ਸਤਿਗੁਰਾਂ ਦੀ ਸੰਗਤ ਵਿੱਚ ਗਿਆ ਉਹ ਸਾਰਾ ਕੁਛ ਉਹਨੂੰ ਪ੍ਰਾਪਤ ਹੋ ਜਾਂਦਾ ਨਾਨਕ ਸਿਫਤ ਸਲਾਹਕਾਰ ਪ੍ਰਭ ਕਾ ਜੈਕਾਰ ਮਹਾਰਾਜ ਕਥਨ ਕਰਦੇ ਭਾਈ ਸਿਫਤੀ ਪਰਮਾਤਮਾ ਦੀ ਸ਼ਲਾਘਾ ਕਰ ਸਿਫਤੀ ਮਤਲਬ ਪਰਮਾਤਮਾ ਅਤੇ ਪ੍ਰਭੂ ਦਾ ਜੈਕਾਰ ਜੈਕਾਰ ਕਰ ਪ੍ਰਭੂ ਨੂੰ ਜੈਕਾਰ ਹੁੰਦਾ ਨਮਸਕਾਰ ਕਰ ਅਥਵਾ ਜੈਕਾਰ ਉਹਦੇ ਜਕਾਰੇ ਬੋਲੇ ਸੋ ਨਿਹਾਲ ਜਿਹੜਾ ਹੈ ਇਹ ਸਤ ਸ੍ਰੀ ਅਕਾਲ ਕਹਿ ਇਹ ਜਕਾਰੇ ਛੱਡ ਸਲੋਕ ਮਹੱਲਾ ਪੰਜਵਾ ਸਭੇ ਜੀ ਸੰਭਾਲ ਆਪਣੀ ਮਿਹਰ ਕਰ ਸੋ ਸਮਾਪਤੀ ਦਾ ਸਲੋਕ ਫਰਮਾਉਂਦੇ ਹਨ ਮਹਾਰਾਜ ਜੀ ਕਿ ਇੱਕ ਸਮੇਂ ਵਰਖਾ ਦੇ ਨਾ ਹੋਣ ਕਰਕੇ ਬੜੀ ਭਾਰੀ ਔੜ ਲੱਗ ਗਈ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਬਹੁਤ ਤੰਗ ਆ ਕਿਰਪਾ ਕਰਕੇ ਬਰਸਾਤ ਪਵਾਓ ਸਿੱਖਾਂ ਦੀ ਬੇਨਤੀ ਸੁਣ ਕੇ ਮਹਾਰਾਜ ਨੇ ਪਰਮੇਸ਼ਰ ਅੱਗੇ ਪ੍ਰਾਰਥਨਾ ਕੀਤੀ ਅਰਦਾਸ ਕੀਤੀ ਹੈ ਆਪਾਂ ਵੀ ਬੇਨਤੀਆਂ ਕਰੀਏ ਸਭੇ ਜੀ ਸੰਭਾਲ ਆਪਣੀ ਮਿਹਰ ਕਰ ਇਹ ਪਰਮਾਤਮਾ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਸਾਰਿਆਂ ਜੀਵਾਂ ਨੂੰ ਸੰਭਾਲੋ ਮੇਘਾਂ ਨੂੰ ਹੁਕਮ ਦੇ ਕੇ ਮੀਂਹ ਪਾਓ ਮਹਾਰਾਜ ਜੀ ਅੰਨ ਪਾਣੀ ਮੁੱਛ ਉਪਾਏ ਦੁੱਖ ਦਾਲਦ ਭੰਨ ਤਰ ਅੰਨ ਪਾਣੀ ਹੁੰਦਾ ਮੁੱਛ ਹੁੰਦਾ ਬਹੁਤਾ ਪੈਦਾ ਕਰਕੇ ਤਰ ਹੁੰਦਾ ਅਤਸਾ ਕਰਕੇ ਜੀਵਾਂ ਦੇ ਦੁੱਖ ਦਲਿੱਦਰ ਭੰਨ ਦੇ ਅਰਦਾਸ ਸੁਣੀ ਦਾਤਾਰ ਹੋਈ ਸ੍ਰਿਸ਼ਟ ਠਰ ਇਹ ਜਿਸ ਵੇਲੇ ਦਾਤੇ ਵਾਹਿਗੁਰੂ ਨੇ ਅਰਦਾਸ ਸੁਣੀ ਤਾਂ ਸਾਰੀ ਸ੍ਰਿਸ਼ਟੀ ਠੰਡੀ ਠਾਰ ਹੋ ਗਈ, ਮੀਂਹ ਪੈ ਗਿਆ। ਲੈ ਵਹੋ ਕੰਠ ਲਗਾਏ ਆਪਦਾ ਸਭ ਹਰ, ਸਭ ਨੂੰ ਆਪਣੇ ਗਲ ਨਾਲ ਲਗਾ ਲਓ ਅਤੇ ਸਭ ਦੀਆਂ ਆਪਦਾ ਬਿਪਤਾਂ ਹਰ ਹੁੰਦਾ ਦੂਰ ਕਰ ਦਿਓ। ਸਿੱਖਾਂ ਨੇ ਬੇਨਤੀ ਕੀਤੀ, ਗੁਰੂ ਸਾਹਿਬਾਂ ਦਾ ਅਵਤਾਰ ਕਿਉਂ ਹੋਇਆ? ਇਹ ਗੱਲ ਸੁਣ ਕੇ ਦੂਜੇ ਅਰਥ ਵਿੱਚ ਅਵਤਾਰ ਹੋਣ ਦਾ ਕਾਰਨ ਦੱਸਦੇ ਨੇ। ਅੰਤਰੀ ਭਾਵ ਜਿਹੜਾ, ਜਿਸ ਵੇਲੇ ਪ੍ਰਿਥਵੀ ਨੇ ਗਊ ਦਾ ਰੂਪ ਧਾਰ ਕੇ ਬ੍ਰਹਮਾ ਅੱਗੇ ਫਰਿਆਦ ਕੀਤੀ ਕਿ ਮੇਰੇ ਪਰ ਬੜੇ ਭਾਰੀ ਪਾਪ ਹੋ ਰਹੇ ਨੇ, ਇਹ ਦੂਰ ਹੋਣੇ ਚਾਹੀਦੇ ਨੇ, ਉਸ ਵੇਲੇ ਧਰਤੀ ਨੂੰ ਨਾਲ ਲਿਜਾ ਕੇ ਬ੍ਰਹਮਾ ਨੇ ਭਗਵਾਨ ਅੱਗੇ ਪ੍ਰਾਰਥਨਾ ਕੀਤੀ। ਹੇ ਭਗਵਾਨ, ਸਾਰੇ ਜੀਵ ਧਰਮੀ ਹੋ ਗਏ ਦੁਨੀਆਂ ਦੇ ਉੱਤੇ, ਤਾਂ ਉਸ ਵਕਤ ਬੇਨਤੀ ਕੀਤੀ, ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਆਪਣੀ ਮਿਹਰ ਕਰਕੇ ਸਾਰਿਆਂ ਜੀਵਾਂ ਨੂੰ ਸੰਭਾਲਣਾ ਕਰੋ ਜੀ। ਅੰਨ ਪਾਣੀ ਮੁੱਚ ਉਪਾਏ, ਸ਼ੁਭ ਗੁਣਾਂ ਰੂਪੀ ਅੰਨ ਅਤੇ ਨਾਮ ਰੂਪੀ ਜਲ ਬਹੁਤ ਸਾਰਾ ਪੈਦਾ ਕਰਕੇ ਅਤਸੈ ਕਰਕੇ ਦੁੱਖ ਅਤੇ ਦਲਿੱਦਰ ਭੰਨਾ ਕਰੋ। ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਾਰ, ਜਿਸ ਵੇਲੇ ਦਾਤੇ ਨੇ ਬੇਨਤੀ ਸੁਣੀ ਤਾਂ ਸਿਸ਼ਟ ਧਰਤੀ ਸ਼ੀਤਲ ਹੋ ਗਈ, ਭਾਵ ਧੀਰਜ ਦੇ ਸਹਿਤ ਹੋ ਗਈ। ਬ੍ਰਹਮਾ ਨੇ ਕਿਹਾ, ਹੇ ਪ੍ਰਭੂ ਲੈ ਵਹੋ ਕੰਠ ਲਗਾਏ ਆਪਦਾ ਸਭ ਹਰ, ਇਹ ਨਿਮਾਣੀ ਧਰਤੀ ਨੂੰ ਆਪਣੇ ਗਲ ਨਾਲ ਲਾ ਲਓ ਅਤੇ ਇਹਦੀ ਸਾਰੀ ਜਿਹੜੀ ਬਿਪਤਾ ਆਪ ਕਿਰਪਾ ਕਰਕੇ ਦੂਰ ਕਰ ਦਿਓ ਜੀ। ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ, ਮਹਾਰਾਜ ਕਥਨ ਕਰਦੇ ਭਾਈ ਜਿਸ ਵਾਹਿਗੁਰੂ ਦਾ ਘਰ ਸਫਲ ਹੈ, ਸਾਰਿਆਂ ਫਲਾਂ ਦੇ ਦੇਣ ਵਾਲਾ, ਉਹਦੇ ਨਾਮ ਨੂੰ ਧਿਆਉਣਾ ਕਰੋ। ਇਹ ਪ੍ਰਭੂ ਤੇਰੇ ਨਾਮ ਦੇ ਧਿਆਉਣ ਕਰਕੇ ਹੀ ਘਰ ਵਿੱਚ ਸਫਲਤਾ ਪ੍ਰਾਪਤ ਹੁੰਦੀ ਜੀਵ ਨੂੰ। ਮਹੱਲਾ ਪੰਜਵਾ, ਬੁੱਠੇ ਮੇਘ ਸੁਹਾਵਣੇ ਹੁਕਮ ਕੀਤਾ ਕਰਤਾਰ, ਜਿਸ ਵੇਲੇ ਕਰਤਾਰ ਨੇ ਹੁਕਮ ਕੀਤਾ ਤਾਂ ਸ਼ੋਭਨੀਕ ਬੱਦਲ ਆ ਕੇ ਵਸਣ ਲੱਗ ਪਏ। ਰਿਜ ਕੋ ਪਾਇਓ ਅਗਲਾ ਠਾਂਡ ਪਈ ਸੰਸਾਰ, ਉਹ ਵਰਖਾ ਕਰਕੇ ਅਗਲਾ ਹੁੰਦਾ ਬਹੁਤ ਹੀ ਰਿਜਕ ਅੰਨ ਉਤਪੰਨ ਹੋਇਆ ਅਤੇ ਸਾਰੇ ਸੰਸਾਰ ਵਿੱਚ ਸ਼ਾਂਤੀ ਹੋ ਗਈ। ਜਿਸ ਵੇਲੇ ਕਰਤਾਰ ਨੇ ਹੁਕਮ ਕੀਤਾ ਤਾਂ ਸ਼ੋਭਨੀਕ ਗੁਰੂ ਰੂਪ ਬੱਦਲ ਵਸ ਗਏ, ਸ਼ੁਭ ਗੁਣਾਂ ਰੂਪੀ ਰਿਜਕ ਬਹੁਤ ਹੀ ਪੈਦਾ ਕੀਤਾ ਅਤੇ ਸਾਰੇ ਸੰਸਾਰ ਠੰਡ ਪੈ ਗਈ। ਤਨ ਮਨ ਹਰਿਆ ਹੋਇਆ ਸਿਮਰਤ ਅਗਮ ਅਪਾਰ, ਅਗਮ ਅਪਾਰ ਜੋ ਵਾਹਿਗੁਰੂ ਹੈ ਉਹਨੂੰ ਸਿਮਰਦਿਆਂ ਗੁਰਮੁਖਾਂ ਦਾ ਤਨ ਮਨ ਸ਼ੁਭ ਗੁਣਾਂ ਕਰਕੇ ਹਰਿਆ ਹੋਇਆ ਅਤੇ ਇਸ ਤਰ੍ਹਾਂ ਬੇਨਤੀ ਕਰਦੇ ਹਨ, ਕਰ ਕਿਰਪਾ ਪ੍ਰਭ ਆਪਣੀ ਸੱਚੇ ਸਿਰਜਣਹਾਰ। ਇਹ ਸਾਰਿਆਂ ਨੂੰ ਸਿਰਜਣਹਾਰ ਪੈਦਾ ਕਰਨ ਵਾਲੇ ਸੱਚੇ ਵਾਹਿਗੁਰੂ, ਤੂੰ ਆਪਣੀ ਕਿਰਪਾ ਦ੍ਰਿਸ਼ਟੀ ਕਰ। ਕੀਤਾ ਲੋੜ ਹੈ ਸੋ ਕਰ ਹੈ ਨਾਨਕ ਸਦ ਬਲਿਹਾਰ, ਜੋ ਤੂੰ ਕੀਤਾ ਲੋੜ ਹੈ ਚਾਹੁੰਦਾ ਕਰਨਾ ਉਹੀ ਕਰਦਾ। ਮਹਾਰਾਜ ਕਥਨ ਕਰਦਿਆਂ, ਮੈਂ ਆਪ ਜੀ ਤੋਂ ਸਦਾ ਹੀ ਬਲਿਹਾਰ ਕੁਰਬਾਨ ਜਾਂਦਾ ਜੀ। ਪੌੜੀ ਵੱਡਾ ਆਪ ਅਗੰਮ ਹੈ ਵੱਡੀ ਵਡਿਆਈ, ਅਗੰਮ ਰੂਪ ਪਰਮਾਤਮਾ ਆਪ ਸਾਰਿਆਂ ਤੋਂ ਵੱਡਾ, ਉਹਦੀ ਵਡਿਆਈ ਵੀ ਸਭ ਤੋਂ ਵੱਡੀ ਹੈ। ਗੁਰਸ਼ਬਦੀ ਵੇਖ ਵਿਗਸਿਆ ਅੰਤਰ ਸ਼ਾਂਤ ਆਈ, ਗੁਰ ਉਪਦੇਸ਼ ਵਾਲਾ ਸਿੱਖ ਉਹਨੂੰ ਵੇਖ ਕੇ ਵਿਗਸਿਆ, ਭਾਵ ਖਿੜਿਆ, ਆਨੰਦਿਤ ਹੋਇਆ ਅਤੇ ਉਹਦੇ ਹਿਰਦੇ ਅੰਦਰ ਸ਼ਾਂਤੀ ਆਈ ਹੈ। ਸਭ ਆਪੇ ਆਪ ਵਰਤਦਾ ਆਪੇ ਹੈ ਭਾਈ, ਇਹ ਭਾਈ ਪਿੱਛੇ ਵੀ ਸਾਰਿਆਂ ਵਿੱਚ ਆਪ ਹੀ ਸੀ, ਹੁਣ ਵੀ ਸਾਰਿਆਂ ਵਿੱਚ ਆਪ ਵਰਤ ਰਿਹਾ, ਅੱਗੇ ਵੀ ਸਾਰਿਆਂ ਵਿੱਚ ਆਪ ਵਰਤੇਗਾ, ਤਿੰਨਾਂ ਕਾਲਾਂ ਵਿੱਚ ਆਪ ਵਿਆਪਕ ਹੈ। ਆਪ ਨਾਥ ਸਭ ਨੱਥੀਆਂ ਸਭ ਹੁਕਮ ਚਲਾਈ, ਆਪ ਪਰਮੇਸ਼ੁਰ ਸਾਰਿਆਂ ਦਾ ਨਾਥ ਸੁਆਮੀ ਹੈ ਅਤੇ ਸਾਰਿਆਂ ਨੂੰ ਹੁਕਮ ਰੂਪੀ ਨਥੇਲ ਵਿੱਚ ਨੱਥਿਆ ਹੋਇਆ ਅਤੇ ਸਾਰੀ ਦੁਨੀਆਂ ਆਪਣੇ ਹੁਕਮ ਵਿੱਚ ਟੋਰੀ ਹੋਈ ਹੈ। ਜਗਨਨਾਥ ਸਭ ਜੰਤਰ ਉਪਾਏ, ਨੱਕ ਖੀਨੀ ਸਭ ਨੱਥ ਹਾਰੇ, ਨਾਨਕ ਹਰ ਭਾਵੈ ਸੋ ਕਰੇ ਸਭ ਚੱਲੈ ਰਜਾਈ ਸੁੱਧ। ਮਹਾਰਾਜ ਕਥਨ ਕਰਦੇ ਜੋ ਹਰੀ ਨੂੰ ਭਾਉਂਦਾ ਉਹੀ ਕਰਦਾ, ਸਾਰੀ ਦੁਨੀਆਂ ਉਹਦੀ ਰਜਾਈ ਆਗਿਆ ਚੱਲਦੀ ਹੈ। ਅੱਗੇ ਲਿਖਿਆ 36, ਅੱਗੇ ਲਿਖਿਆ 1, 36 ਇਹ ਕੁੱਲ ਪੌੜੀਆਂ ਸਲੋਕ ਮਿਲਾ ਕੇ ਉਹਦਾ ਜ਼ਿਆਦਾ ਬਣ ਜਾਂਦੇ ਆ। ਵਾਰ ਦਾ ਅਰਥ ਹੈ ਪੌੜੀ, 36 ਪੌੜੀਆਂ ਦੇ ਸੰਯੁਕਤ, ਸਲੋਕ ਮਹੱਲਾ ਪਹਿਲਾ ਸ਼ੁਰੂ ਜਿਹੜਾ ਲਿਖਿਆ ਹੁੰਦਾ ਉਹਦੇ ਸੰਯੁਕਤ, ਇਹ ਵਾਰ ਇੱਕੋ ਹੀ ਹੈ ਸਾਰੀ। ਇਹ ਨਿਰਸੰਦੇਹ ਵਾਰ ਸ਼ੁੱਧ ਹੈ, ਸੁੱਧ ਹੀ ਹੋਈ ਹੈ। ਕੋਈ ਵੀ ਸਿੱਖ ਇਹ ਬਾਣੀ ਵਿੱਚ ਕਿਸੇ ਅੱਖਰ ਦੀ ਅਦਲਾ ਬਦਲੀ ਨਾ ਕਰੇ। ਤਾਂ ਮਹਾਰਾਜ ਨੇ ਇੱਥੇ ਸੋ ਸਾਰੰਗ ਰਾਗ ਦੀ ਜਿਹੜੀ ਵਾਰ ਹੈ ਸਮਾਪਤ ਕਰਕੇ ਅੱਗੇ ਭਗਤ ਬਾਣੀ ਦੀ ਕਿਰਪਾ ਕਰ ਰਹੇ ਨੇ। ਰਾਗ ਸਾਰੰਗ ਬਾਣੀ ਭਗਤਾਂ ਕੀ, ਕਬੀਰ ਜੀ ਕੋ ਓੰਕਾਰ ਸਤਿਗੁਰ ਪ੍ਰਸਾਦ। ਸਾਰੰਗ ਰਾਗ ਦੇ ਵਿੱਚ ਬਾਣੀ ਪਹਿਲਾਂ ਭਗਤਾਂ ਦੀ ਹੈ, ਸਭ ਤੋਂ ਪਹਿਲਾਂ ਸ਼੍ਰੋਮਣੀ ਭਗਤ ਕਬੀਰ ਜੀ ਦੀ ਬਾਣੀ ਹਰੇਕ ਬਾਣੀ 'ਚ ਉਚਾਰਦੇ ਨੇ। ਭਗਤਾਂ ਬਾਣੀ ਵਿੱਚ ਪਹਿਲਾਂ ਕਬੀਰ ਜੀ ਦੀ ਬਾਣੀ ਸ਼ੁਰੂ ਹੁੰਦੀ ਹੈ। ਓਂਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਭਗਤ ਕਬੀਰ ਜੀ ਬੰਦੇ ਨੂੰ ਵਿਰਾਗਜਨਕ ਉਪਦੇਸ਼ ਦਿੰਦੇ ਨੇ ਕਿ ਭਾਈ ਮਨ ਦੇ ਅੰਦਰ ਸਦਾ ਵਿਰਾਗ ਰੱਖਿਆ ਕਰੋ। ਤਾਂ ਜਿਵੇਂ ਕਬੀਰ ਜੀ ਦੇ ਇੱਕ ਸੰਸਾਰੀ ਮਿੱਤਰ ਨੂੰ ਸੋ ਸਰਕਾਰ ਵੱਲੋਂ ਕੁਛ ਇਨਾਮ ਅਤੇ ਜ਼ਮੀਨ ਦਾ ਟੁਕੜਾ ਮਿਲਣਾ, ਫਿਰ ਹੰਕਾਰ ਜਿਹਾ ਹੋ ਗਿਆ। ਕਬੀਰ ਜੀ ਉਹਨੂੰ ਕਹਿੰਦੇ ਇਹੀਆਂ ਗੱਲਾਂ ਦਾ ਹੰਕਾਰ ਨਹੀਂ ਕਰੀਦਾ, ਚੁੱਪ ਕਰਕੇ ਭਗਤੀ ਕਰੀ ਜਾ, ਚੀਜ਼ਾਂ ਤਾਂ ਆਉਣੀਆਂ ਜਾਣੀਆਂ ਖੇਡ ਹੈ। ਕਹਾਂ ਨਰ ਗਰਬਸ ਥੋੜੀ ਬਾਤ, ਕਹਿੰਦੇ ਬੰਦਿਆ ਥੋੜੀ ਜਿਹੀ ਗੱਲ ਪਿੱਛੇ ਤੂੰ ਕਿਸ ਵਾਸਤੇ ਗਰਬਸ ਭਾਵ ਹੰਕਾਰ ਕਰਦਾ, ਇਹਦੇ ਲਈ ਹੰਕਾਰ ਨਾ ਕਰ। ਮਨ ਦਸ ਨਾਜ ਟਕਾ ਚਾਰ ਗਾਂਠੀ ਐਂਡਾ ਟੇਡ ਆਓ ਜਾਤ, ਇਸ ਪ੍ਰਕਾਰ ਬਚਨ ਫਰਮਾਉਂਦੇ ਹਨ ਕਿ ਦਸ ਕਮਾਣ ਭਾਵ ਹਜ਼ਾਰ ਕਮਾਣ ਅਨਾਜ ਅਤੇ ਚਾਰ ਟਕੇ ਭਾਵ ਕੁਝ ਕੁ ਹਜ਼ਾਰ ਰੁਪਈਏ ਤੇਰੀ ਗੰਢ ਵਿੱਚ ਹੋ ਗਏ ਤਾਂ ਕੀ ਹੋਇਆ। ਐਂਡਾ ਤੂੰ ਕਹਿੰਦੇ ਐਂਡਾ ਟੇਡਾ ਜਾਤ, ਇੰਨਾ ਟੇਢਾ ਹੋ ਰਿਹਾ ਜੋ ਕਿਹਾ ਨਾ ਜਾਵੇ। ਐਂਡਾ ਆਕੜ ਕੇ ਟੇਢਾ ਹੋ ਕੇ ਚੱਲਦਾ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਐਂਡੋ ਟੇਂਡੋ ਮਾਇਆ ਕਰਕੇ ਨਹੀਂ ਹੋਣਾ। ਦਸਵੇਂ ਪਾਤਸ਼ਾਹ ਕਹਿੰਦੇ ਮੈਂ ਅਕਾਲ ਪੁਰਖ ਦਾ ਪੁੱਤਰ ਹੈ, ਜਦੋਂ ਅਕਾਲ ਪੁਰਖ ਨੇ ਮੇਰੇ ਸਿਰ 'ਤੇ ਮਿਹਰ ਭਰਿਆਤ ਰੱਖਿਆ, ਮੈਨੂੰ ਹੁਕਮ ਕੀਤਾ ਸ੍ਰਿਸ਼ਟੀ 'ਤੇ ਪ੍ਰਚਾਰ ਕਰਨ ਦਾ, ਕਹਿੰਦੇ ਮੈਂ ਆਪਣੇ ਪਿਓ ਦੇ ਸਿਰ 'ਤੇ ਕਹਿੰਦੇ ਐਂਡੋ ਟੇਂਡੋ ਜਾਤ ਮਹਾਰਾਜ ਨਹੀਂ ਲਿਖਿਆ, ਕਹਿੰਦੇ ਮੈਂ ਵੀ ਆਕੜ ਕੇ ਫਿਰਦਾ, ਪਰ ਮੈਂ ਅਕਾਲ ਪੁਰਖ ਦੇ ਕਰਕੇ ਕਿ ਮੈਂ ਉਹਦਾ ਪੁੱਤਰ ਹਾਂ। ਅਤੇ ਲੋਕ ਮਾਇਆ ਦੇ ਪੁੱਤ ਬਣ ਕੇ ਆਕੜੇ ਫਿਰਦੇ ਆ, ਜਿਹੜੀ ਧੋਖੇਬਾਜ਼ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਬਹੁਤ ਪ੍ਰਤਾਪ ਗਾਉਂ ਸੌ ਪਾਏ ਦੋਏ ਲੱਖ ਟਕਾ ਬਰਾਤ। ਸੋ ਇਦੋਂ ਵੱਧ ਕੇ ਜੇ ਬਹੁਤ ਪ੍ਰਤਾਪ ਹੋ ਗਿਆ, ਸੌ ਕੁ ਪਿੰਡ ਪ੍ਰਾਪਤ ਕਰ ਲਏ ਤਾਂ ਕੀ ਹੋ ਗਿਆ, ਅਤੇ 2 ਲੱਖ ਰੁਪਈਏ ਦੀ ਉੱਪਰੋਂ ਬਰਾਤ ਆਮਦਨ ਦਾ ਇਸ ਪ੍ਰਕਾਰ ਚੰਗਾ ਢੰਗ ਬਣ ਗਿਆ, ਕੋਈ ਵੱਡੀ ਖਾਸ ਗੱਲ ਨਹੀਂ ਹੈਗੀ ਇੰਨੀ। ਸੋ ਬਰਾਤ ਬਾਹਰ ਉੱਪਰ ਤੋਂ ਜੋ ਆਵੇ ਉਹਨੂੰ ਬਰਾਤ ਕਹਿੰਦੇ, ਜਿਵੇਂ ਨੌਕਰੀ ਤੋਂ ਜਦ ਆਦਮੀ ਹਟ ਜਾਂਦਾ ਅਤੇ ਮਗਰੋਂ ਉਹਨੂੰ ਪੈਨਸ਼ਨ ਮਿਲਦੀ ਆ, ਉਹਨੂੰ ਬਰਾਤ ਕਹਿੰਦੇ ਨੇ। ਇਸੇ ਨੂੰ ਇੰਗਸ ਕਹਿੰਦੇ ਨੇ, ਆਮਦਨ ਇੰਗਸ ਜਗੀਰ, ਸਾਰੇ ਪ੍ਰਿਆਵਾਚਕ ਸ਼ਬਦ ਨੇ ਕੋਈ ਕਹਿ ਦਿਓ। ਸੋ ਸ਼ਾਹੀ ਸੰਤ ਨੂੰ ਵੀ ਬਰਾਤ ਕਹਿੰਦੇ ਨੇ। ਇਸ ਕਰਕੇ ਉਹਨੂੰ ਸਮਝਾਉਂਦੇ ਹੋਏ ਫਰਮਾਉਂਦੇ ਨੇ, ਦਿਵ ਸਚਾਰ ਕੀ ਕਰਹੋ ਸਾਹਿਬੀ ਜੈਸੇ ਬਨ ਹਰ ਪਾਤ। ਇਹ ਜਿਹੜੀ 4 ਦਿਨਾਂ ਦੀ ਸਾਹਿਬੀ ਮਾਲਕੀ ਕਰਦੇ ਹੋ, ਇਹ ਇਸ ਤਰ੍ਹਾਂ ਨਾਸ਼ਵੰਤ ਹੈ ਜਿਵੇਂ ਪਾਤ ਪੱਤਿਆਂ ਤੋਂ ਬਨ ਹੁੰਦਾ ਜਲ, ਹਰ ਹੁੰਦਾ ਨਾਸ ਹੋ ਜਾਂਦਾ। ਜਿਸ ਤਰ੍ਹਾਂ ਬਨ ਦੇ ਹਰੇ ਪੱਤੇ 2-1 ਦਿਨਾਂ ਨੂੰ ਹਰ ਹੁੰਦੇ ਨੇ, ਨਾਸ ਹੋ ਜਾਂਦੇ ਨੇ। ਸੋ ਜਿਸ ਧਨ ਦਾ ਤੂੰ ਹੰਕਾਰ ਕਰਦਾ, ਨਾ ਕਹੁ ਲੈ ਆਇਓ ਇਹ ਧਨ, ਨਾ ਕਹੁ ਲੈ ਜਾਤ। ਇਹ ਧਨ ਨੂੰ ਨਾ ਕੋਈ ਨਾਲ ਲੈ ਕੇ ਆਇਆ, ਜੰਮਣ ਵੇਲੇ ਖਾਲੀ ਹੱਥ ਆਇਆ, ਨੰਗਾ ਤਾਂ ਆਇਆ ਸੀ ਉਦੋਂ, ਜਾਣ ਵੇਲੇ ਵੀ ਨੰਗੇ ਜਾਣਾ, ਫਿਰ ਵੀ ਕੀ ਕਿਹੜੀ ਚੀਜ਼ ਨਾਲ ਜਾਣੀ। ਕਹਿੰਦੇ ਦੇਖ ਲਾ ਰਾਵਣ ਵਰਗਿਆਂ ਦੇ ਭਲੇ ਕੀ ਗੱਲ ਆਖਣੀ ਹੈ, ਦੇਖ ਕਿੱਡੇ ਕਿੱਡੇ ਹੋਏ ਨੇ ਸੰਸਾਰ ਦੇ ਅੰਦਰ। ਰਾਵਣ ਹੂੰ ਤੇ ਅਧਿਕ ਛਤਰਪਤ ਖਿਨ ਮਹਿ ਗਏ ਬਿਲਾਤ। ਕਹਿ ਰਾਵਣ ਤਾਂ ਕੀ ਚੀਜ਼ ਸੀ, ਰਾਵਣ ਨਾਲੋਂ ਵੀ ਜਿਹੜੇ ਬਹੁਤੇ ਤਾਕਤ ਵਾਲੇ ਛਤਰਪਤੀ ਬਾਦਸ਼ਾਹ ਹੋਏ ਨੇ। ਸੋ ਬਾਲੀ ਅਤੇ ਹਰਨਾਕਸ਼ ਵਰਗੇ ਉਹ ਇੱਕ ਛਿੰਦੇ 'ਚ ਬਿਲਾਤ ਨਾਸ ਹੋ ਗਏ। ਰਾਵਣ ਤੋਂ ਅਧਿਕ ਛਤਰਪਤੀ ਰਾਜੇ ਜੋ ਪ੍ਰਿਆ ਵਰਤ ਪ੍ਰਿਥੂ ਰਾਜਾ ਮਾਨ ਧਾਤਾ ਇਤਿਆਦਿਕ ਰਾਜੇ ਹੋਏ ਨੇ, ਇਹ ਸਾਰੇ ਇੱਕ ਖਿਨ ਵਿੱਚ ਹਰੀਹਰ ਹੋ ਗਏ। ਬਾਲੀ ਨੇ ਰਾਵਣ ਨੂੰ 6 ਮਹੀਨੇ ਆਪਣੀ ਤਨੂਟੀ 'ਚ ਰੱਖਿਆ, ਇਸ ਕਰਕੇ ਰਾਵਣ ਨਾਲੋਂ ਬਾਲੀ ਵੱਡਾ ਹੈ। ਅਤੇ ਰਾਵਣ ਦੀ ਪਹੁੰਚ ਬ੍ਰਹਮ ਲੋਕ ਤੱਕ ਸੀ ਅਤੇ ਹਰਨਾਕਸ਼ ਦੀ ਪਹੁੰਚ ਬੈਕੁੰਠ ਲੋਕ ਤੱਕ ਹੋਈ। ਹਰਨਾਕਸ਼ ਨੇ ਤਾਂ ਵਿਸ਼ਨੂੰ ਨੂੰ ਭਜਾ ਕੇ ਆਪਣਾ ਨਾਮ ਜਪਾਇਆ, ਇਸ ਕਰਕੇ ਰਾਵਣ ਨਾਲੋਂ ਹਰਨਾਕਸ਼ ਵੱਡਾ ਗਿਣਿਆ ਗਿਆ। ਉਹ ਬਾਹਲਾ ਪਾਪੀ ਸੀ ਇੱਥੋਂ, ਤਾਂਹੀਓ ਲਿਖਿਆ ਰਾਵਣ ਹੂੰ ਤੇ ਅਧਿਕ ਛਤਰਪਤ। ਹਰ ਕੇ ਸੰਤ ਸਦਾ ਥਿਰ ਪੂਜੋ ਜੋ ਹਰ ਨਾਮ ਜਪਾਤ। 1252 ਅੰਕ 'ਤੇ ਫਰਮਾਉਂਦੇ ਹਰੀ ਦੇ ਸੰਤ ਹਮੇਸ਼ਾ ਇਸ ਰੂਪ ਨੇ, ਥਿਰ ਪਾਰ ਬ੍ਰਹਮ ਪਰਮੇਸ਼ੁਰ ਸੇਵਕ ਥਿਰ ਹੋਸੀ। ਅਤੇ ਲਾਭ ਦੀ ਪ੍ਰਾਪਤੀ ਵਾਸਤੇ ਉਹਨਾਂ ਸੰਤ ਜਿਨ੍ਹਾਂ ਨੂੰ ਪੂਜਣਾ ਕਰ ਜਾ। ਕਿਹੜੇ ਸੰਤ? ਕਹਿੰਦੇ ਜੋ ਹਰੀ ਨਾਮ ਨੂੰ ਆਪ ਜਪਦੇ ਆ, ਹੋਰਨਾਂ ਨੂੰ ਨਾਮ ਜਪਾਉਂਦੇ ਨੇ, ਉਹਨਾਂ ਮਹਾਂਪੁਰਖਾਂ ਦੇ ਨਾਲ ਜਾ ਕੇ ਬੈਠ, ਇਹਨਾਂ ਦੁਨਿਆਵੀ ਗੱਲਾਂ 'ਚ ਨਹੀਂ ਫਸੀਦਾ ਹੁੰਦਾ ਬਾਲਾ। ਜਿਨ ਕਾ ਕਿਰਪਾ ਕਰਤ ਹੈ ਗੋਬਿੰਦ ਤੇ ਸਤਸੰਗ ਮਿਲਾਤ। ਕਹਿੰਦੇ ਤੂੰ ਕਹਿੰਦੇ ਮੇਰੀ ਬੜੀ ਕਿਰਪਾ ਹੋ ਗਈ ਜੀ, ਬੜੀ ਕਿਰਪਾ, ਇੰਨਾ ਪੈਸਾ ਮਿਲ ਗਿਆ, ਇੰਨੀ ਜ਼ਮੀਨ ਮਿਲ ਗਈ, ਇੰਨਾ ਆਹ ਮਿਲ ਗਿਆ, ਜਿਵੇਂ ਅੱਜ ਦੁਨੀਆਂ ਦੇ ਲੋਕ ਹੁਣ ਵੀ ਇਹੀ ਕਰਦੇ ਨੇ, ਬੜੀ ਕਿਰਪਾ ਜੀ, ਬਸ ਬਸ ਕਾਹਦੀ ਕਿਰਪਾ। ਕਹਿੰਦੇ ਮੈਂ ਤੈਨੂੰ ਦੱਸਦਾ ਕਿਰਪਾ ਕੀ ਹੁੰਦੀ ਹੈ। ਜਿਨ ਕਾ ਉਹ ਕਿਰਪਾ ਕਰਤ ਹੈ ਗੋਬਿੰਦ ਤੇ ਸਤਸੰਗ ਮਿਲਾਤ। ਗੋਬਿੰਦ ਪਰਮਾਤਮਾ ਜਿਨ੍ਹਾਂ ਉੱਤੇ ਕਿਰਪਾ ਦ੍ਰਿਸ਼ਟੀ ਕਰਦਾ, ਉਹ ਬੰਦੇ ਸਤਸੰਗ ਵਿੱਚ ਮਿਲ ਪੈਂਦੇ, ਬਸ ਇਹ ਕਿਰਪਾ ਹੁੰਦੀ ਹੈ। ਬਾਕੀ ਦੀ ਕਾਹਦੀ ਕਿਰਪਾ ਹੁੰਦੀ ਹੈ, ਜਿੰਨਾ ਕੋਈ ਜੋੜਿਆ ਛੱਡ ਕੇ ਤੁਰ ਜਾਣਾ। ਮਾਤ ਪਿਤਾ ਬੰਤਾ ਸੁੱਤ ਸੰਪਤ ਅੰਤ ਨਾ ਚਲਤ ਸੰਗਾਤ। ਆਹ ਤੇਰੇ ਜਿਹੜਾ ਮਾਤਾ ਹੈ, ਇਹ ਪਿਤਾ ਹੈ, ਬੰਤਾ ਇਸਤਰੀ ਹੈ, ਇਹ ਪੁੱਤਰ ਹੈ, ਸੰਪਤ ਰਾਜ ਭਾਗ ਦੀ ਸਮੱਗਰੀ ਹਾਥੀ ਊਠ ਘੋੜੇ ਰਾਤ ਫੌਜਾਂ, ਕੋਈ ਤੇਰੇ ਨਾਲ ਜਾਊ ਅੰਤ ਨੂੰ ਜਾਂ ਪੁੱਛ ਗਿਆ ਇਹਨਾਂ ਨੂੰ? ਮਾਤ ਪਿਤਾ ਬੰਤਾ ਸੁੱਤ ਬੰਧ ਪਿਸ਼ਟ ਮੀਤ ਆਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ। ਕਹਿਤ ਕਬੀਰ ਰਾਮ ਭਜ ਬਾਉਰੇ ਜਨਮ ਅਕਾਰਥ ਜਾਤ। ਕਬੀਰ ਜੀ ਕਹਿੰਦੇ ਉਹ ਝੱਲਿਆ ਬੰਦਿਆ, ਤੂੰ ਰਾਮ ਨਾਮ ਦਾ ਭਜਨ ਕਰਿਆ ਕਰ, ਉਹ ਰਾਮ ਰਾਮ ਜਪ ਲੈ, ਉਹ ਤੋਂ ਬਿਨਾਂ ਤੇਰਾ ਮੁਲਕ ਮਨੁੱਖਾ ਜਨਮ ਅਕਾਰਥ ਜਾਤ ਨਿਸਫਲ ਜਾ ਰਿਹਾ। ਮਨ ਰੇ ਗਹਿਓ ਨਾ ਗੁਰੂ ਉਪਦੇਸ਼, ਕਹਾਂ ਭਇਓ ਜਾਂ ਮੂੰਡ ਮੰਡਾਇਓ ਭਗਵੋ ਕੀਨੋ ਭੇਸ। ਇਸ ਕਰਕੇ ਕਹਿੰਦੇ ਇਹ ਤਾਂ ਕੀ ਹੋ ਗਿਆ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ। ਇਸ ਤਰ੍ਹਾਂ ਇਸ ਸ਼ਬਦ ਵਿੱਚ ਉਪਦੇਸ਼ ਦੇ ਕੇ ਅਗਲਾ ਸ਼ਬਦ ਫਰਮਾਉਂਦੇ ਹਨ। ਇੱਕ ਪ੍ਰੇਮੀ ਨੇ ਆ ਕੇ ਪੁੱਛਿਆ ਪਰਮਾਤਮਾ ਕਿੰਨਾ ਕੁ ਸਮਰੱਥ ਆ ਅਤੇ ਕੀ ਕੰਮ ਕਰਦਾ ਹੈ। ਅਫਸੋਸ ਵਕਤ ਉਹਨੂੰ ਫਰਮਾਉਂਦਿਆਂ ਹੋਇਆ ਕਹਿੰਦੇ ਹਨ, ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹੋ ਚੇਰੀ ਰਹਾਓ। ਸੋ ਇਸ ਪ੍ਰਕਾਰ ਇਹ ਜਿਹੜਾ ਪਾਠ ਆਪਾਂ ਦੁਬਾਰਾ ਕਰ ਲਈਏ, ਥੋੜ੍ਹਾ ਪੋਲਾ ਬੋਲਿਆ ਕਿਉਂਕਿ ਥੋੜ੍ਹਾ ਕੱਸ ਕੇ ਪਾਠ ਬੋਲੀਏ। ਰਾਜ ਆਸ਼ਰਮ ਮਿਤ ਨਹੀਂ ਜਾਨੀ ਤੇਰੀ, ਰਾਜ ਆਸ਼ਰਮ ਕੱਸ ਕੇ ਥੋੜ੍ਹਾ ਜਿਹਾ ਕਹੀਏ। ਇਹ ਪਰਮਾਤਮਾ ਤੇਰੀ ਰਾਜ ਆਸ਼ਰਮ ਰਾਜਧਾਨੀ ਦੀ ਜਿਹੜੀ ਮਿਤ ਮਰਿਆਦਾ ਨਹੀਂ ਜਾਣੀ ਜਾਂਦੀ। ਇਹ ਜਿਹੜਾ ਰਾਜਾ ਸ਼ਰਮ ਪਾਠ ਨਹੀਂ ਕਰਨਾ ਪੋਲਾ ਜਿਹਾ ਬੋਲ ਕੇ, ਰਾਜਾ ਸ਼ਰਮ ਨਹੀਂ, ਰਾਜ ਆਸ਼ਰਮ ਭਾਵ ਤੇਰੀ ਰਾਜ ਆਸ਼ਰਮ ਜਿਹੜੀ ਤੇਰੀ ਰਾਜਧਾਨੀ ਦੀ ਮਿਤ ਮਰਿਆਦਾ ਨਹੀਂ ਜਾਣੀ ਜਾਂਦੀ। ਕਹਿੰਦੇ ਹੇ ਰਾਜਨ ਪਰਮਾਤਮਾ, ਤੇਰੀ ਮਰਿਆਦਾ ਸ਼ਰਮ ਜਿਹੜੀ ਅਸ ਕਸ਼ਟ ਸਾਰਨ ਕਰਕੇ ਵੀ ਜਾਣੀ ਨਹੀਂ ਜਾਂਦੀ ਹੈ। ਤਾਂ ਇਸੇ ਪ੍ਰਕਾਰ ਮੈਂ ਆਪਦੇ ਸੰਤਾਂ ਦੀ ਭਾਵ ਚੇਰੀ ਹੋ ਰਹੀਆਂ ਦਾਸੀ ਬਣ ਗਈਆਂ। ਰਾਜਸਥਾਨ ਕਿਹੜਾ ਹੁੰਦਾ, ਰਾਜ ਅਸਥਾਨ ਉਹ ਕਿਹੜਾ, ਪਰਮੇਸ਼ਰ ਦਾ। ਇਸ ਪ੍ਰਕਾਰ ਹੈ ਕਿ ਪਰਮੇਸ਼ਰ ਦਾ ਜਿਹੜਾ ਅਸਥਾਨ ਹੈ ਉਹਦੀ ਗੱਲ ਕੀਤੀ ਹੈ, ਰਾਜ ਆਸ਼ਰਮ ਰਾਜਧਾਨੀ ਪਰਮੇਸ਼ਰ ਦੀ। ਹੱਸਤੋ ਜਾਏ ਸੋ ਰੋਵਤ ਆਵੈ, ਇਹ ਵਾਹਿਗੁਰੂ ਆਪਦੇ ਸੰਸਾਰ ਦਰਬਾਰ ਵਿੱਚ ਜੋ ਹੱਸਦੇ ਜਾਂਦੇ ਆ ਉਹ ਰੋਂਦੇ ਆਉਂਦੇ ਨੇ, ਜੋ ਰੋਂਦੇ ਜਾਂਦੇ ਆ ਹੱਸਦੇ ਆਉਂਦੇ ਨੇ। ਸੰਸਾਰਕ ਕਚਹਿਰੀਆਂ ਦੀ ਆਮ ਕਹਾਵਤ ਹੈ, ਜੋ ਹੱਸਦੇ ਜਾਂਦੇ ਨੇ ਉਹ ਰੋਂਦੇ ਆਉਂਦੇ ਨੇ। ਇਸ ਪ੍ਰਕਾਰ ਇਹ ਆਮ ਕਹਾਵਤ ਚੱਲੀ ਹੋਈ ਹੈ, ਰੋਵਤ ਜਾਏ ਸੋ ਹੱਸੈ, ਜਿਹੜਾ ਰੋਂਦਾ ਜਾਂਦਾ ਉਹ ਹੱਸਦਾ ਆਉਂਦਾ ਹੈ। ਰੋਂਦੇ ਗਏ ਦੇਵਤੇ ਜਿਸ ਵੇਲੇ ਉਹਨਾਂ ਦੀ ਅਰਜ ਦੁਰਗਸ਼ਾਹ ਪਾਸ ਮਨਜ਼ੂਰ ਹੋ ਗਈ ਤਾਂ ਹੱਸਦੇ ਆਏ। ਕਲਗੀਧਰ ਮਹਾਰਾਜ ਨੇ ਜਿਵੇਂ ਲਿਖਿਆ, ਇੱਕ ਦਿਹਾੜੇ ਨਹਾਵਣ ਆਈ ਦੁਰਗਸ਼ਾਹ, ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ, ਛੀਨ ਲਈ ਠੁਕਰਾਈ ਸਾਤੇ ਦਾਨਵੀ, ਲੋਕੀ ਤਹੀ ਫਰਾਈ ਦੋਹੀ ਆਪਣੀ, ਬੈਠੇ ਵਾਏ ਵਧਾਈ ਤੇ ਅਮਰਾਵਤੀ, ਦਿੱਤੇ ਦੇ ਭਜਾਈ ਸਭਨਾ ਰਾਕਸ਼ਾਂ, ਕਿਹਨੇ ਨਾ ਜਿੱਤਾ ਜਾਈ, ਮਹਿਖੇ ਦੈਂਤ ਨੂੰ ਤੇਰੀ ਸ਼ਾਮਤ ਕਾਈ, ਦੇਵੀ ਦੁਰਗਸ਼ਾਹ ਦੁਰਗਾ ਬੈਣ ਸੁਣਨ ਦੀ ਹੱਸੀ ਹੜ ਹੜਾਏ। ਉਹੀ ਸੀ ਉਹ ਮੰਗਾਇਆ ਰਾਕਸ਼ ਭਖਣਾ, ਚਿੰਤਾ ਕਰੋ ਨਾ ਕਾਈ, ਦੇਵਾਂ ਨੂੰ ਆਖਿਆ ਰੋਹ ਹੋਈ ਮਹਾਮਾਈ ਰਾਕਸ਼ ਮਾਰਨੇ। ਇਉਂ ਰੋਂਦੇ ਗਏ ਤਾਂ ਹੱਸਦੇ ਆਏ, ਜਾਓ ਮੈਂ ਆਉਣੀ ਹਾਂ ਤਿਆਰ ਹੋ ਕੇ, ਜਾਓ ਦੱਸ ਦੇ ਉਹਨਾਂ ਨੂੰ। ਇਸ ਪ੍ਰਕਾਰ ਜਾ ਕੇ ਉੱਥੇ ਫਿਰ ਉਹ ਮਾਰਨਾ ਕੀਤੇ। ਦੂਜਾ ਇਹ ਵੀ ਭਾਵ ਆ ਕਿ ਦੇਸਾਂ ਨਾਮੇ ਜੱਟੀ ਗੁਰੂ ਹਰਗੋਬਿੰਦ ਸਾਹਿਬ ਪਾਸ ਰੋਂਦੀ ਆਈ ਕਿ ਮੇਰੀ ਝੋਲੀ ਖੈਰ ਪਾ ਦਿਓ। ਹੱਸਦੀ ਗਈ ਕਿਉਂਕਿ ਸੱਤ ਪੁੱਤ ਮਿਲ ਗਏ ਇੱਕ ਦੀ ਬਜਾਏ ਇੱਕ। ਇਸੇ ਪ੍ਰਕਾਰ ਮਾਈ ਸੁਲੱਖਣੀ ਵੀ ਆ, ਇਹ ਦੋ ਪ੍ਰਸੰਗ ਆਉਂਦੇ। ਇੱਕ ਦਸਵੇਂ ਪਾਤਸ਼ਾਹ ਕੋਲ ਵੀ ਆਈ ਸੀ ਮਾਈ ਸੁਲੱਖਣੀ, ਇਹ ਦੋ ਮਾਈਆਂ ਸੁਲੱਖਣੀਆਂ ਹੋਈਆਂ। ਇਹ ਗਈ ਸੀ ਦਮਦਮਾ ਸਾਹਿਬ, ਜਦ ਨਿਕਲਣ ਲੱਗੇ ਮਹਾਰਾਜ ਸ਼ਿਕਾਰ ਨੂੰ ਤਾਂ ਉੱਥੇ ਖੜ ਗਈ ਮੂਹਰੇ। ਉਹ ਵੀ ਮਾਈ ਸੁਲੱਖਣੀ ਪਹਿਲੀ ਵਾਂਗੂ ਹੀ ਸਿੱਖੀ ਹੋਈ ਆਈ ਸੀ। ਉਸ ਵਕਤ ਇਹ ਕਹਾਵਤ ਵੀ ਹੈ, ਬੀਬੀ ਬੀਬੀਏ ਦਾੜੀਏ ਸੱਸੀਏ ਪੱਗੇ, ਪੇਵਕਾ ਪੱਟੀ ਤੇ ਸਹੁਰੇ ਚੱਬੇ, ਕਹਿਣ ਸੁਲੱਖਣੀ ਸਾਸਰੋਂ ਸਭੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਇਹ ਚੱਬਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 3-4 ਮੀਲ ਸੋ ਤਰਨ ਤਾਰਨ ਰੋਡ ਦੇ ਉੱਤੇ ਹੈ। ਸੂਰਜ ਪ੍ਰਤਾਪ ਰਾਜ 6ਵੀਂ ਅੰਸੂ 54 ਚ ਇਹਦਾ ਨਾਮ ਦੇਸਾਂ ਲਿਖਿਆ ਹੋਇਆ। ਇਸ ਪ੍ਰਕਾਰ ਹੋਈਆਂ ਦੋ ਤਿੰਨ ਮਾਈਆਂ ਚ ਉੱਤੇ ਮਹਾਰਾਜ ਦਸਵੇਂ ਪਾਤਸ਼ਾਹ ਵਾਲੇ ਇੱਕ ਹੋਰ ਮਾਤਾ ਵੀ ਹੋਈ ਜਿਹਨੇ ਕਿਹਾ ਸੀਗੇ, ਮੇਰੀ ਨੂੰਹ ਸੋਨੇ ਦੀ ਚਾਟੀ 'ਚ ਰਿੜਕੇ ਪੋਤਰਾ ਵਿਹੜੇ ਖੇਡੇ, ਆਪਦੇ ਹਲੇ ਲੜਕਾ ਨਹੀਂ ਸੀ ਉਹਦੇ। ਕਿਉਂ ਹੱਸਦੇ ਆਉਂਦੇ ਨੇ, ਰੋਂਦੇ ਜਿਹੜੇ ਗੁਰੂ ਘਰ 'ਚ ਆਉਂਦੇ ਹੱਸਦੇ ਜਾਂਦੇ ਨੇ। ਬਸ ਤੋ ਹੋਏ ਹੋਏ ਸੋ ਉੱਜਰ, ਉੱਜਰ ਹੋਏ ਸੋ ਬਸੈ, ਜੋ ਵੱਸਦੇ ਸਥਾਨ ਹੁੰਦੇ ਉੱਜੜ ਜਾਂਦੇ, ਉੱਜੜੇ ਹੋਏ ਸਥਾਨਾਂ ਪਰ ਪਾ ਕੇ ਵੱਸ ਜਾਂਦੇ ਨੇ। ਸਰਹੰਦ ਵੱਸਦਾ ਹੀ ਸੀ, ਉਹ ਉੱਜੜ ਗਿਆ ਅਤੇ ਉੱਜੜਿਆ ਸਥਾਨ ਸੀ ਲਾਇਲਪੁਰ ਦਾ ਇਲਾਕਾ, ਸੋਹਣਾ ਵੱਸ ਗਿਆ। ਰਿਸ਼ਮੁਖ ਪਰਬਤ ਉੱਪਰ ਕਿਸ ਕਿੰਦਾ ਨਾਮੇ ਨਗਰੀ ਵਿੱਚ ਵੱਸਦਾ ਸੀ ਬਾਲੀ, ਉਹ ਉੱਜੜ ਗਿਆ ਅਤੇ ਉੱਜੜਿਆ ਫਿਰਦਾ ਸੀ ਸੁਗਰੀਵ, ਉਹ ਸ਼੍ਰੀ ਰਾਮ ਚੰਦਰ ਦੀ ਕਿਰਪਾ ਕਰਕੇ ਆਪਣੇ ਘਰ 'ਚ ਵੱਸ ਗਿਆ। ਸਵਰਗ ਵਿੱਚ ਵੱਸਦੇ ਹੋਏ ਦੈਂਤ ਉਹ ਤਾਂ ਉੱਜੜ ਗਏ, ਅਤੇ ਉੱਜੜੇ ਹੋਏ ਦੇਵਤੇ ਦੇਵੀ ਦੀ ਸਹਾਇਤਾ ਨਾਲ ਫਿਰ ਵੱਸਦੇ ਹੋ ਗਏ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਜਲ ਵਾਲੀਆਂ ਜਗ੍ਹਾ ਤੇ ਥਲ ਕਰ ਦਿੰਦਾ, ਥਲ ਵਾਲੀਆਂ ਖੁਸ਼ਗਨ ਜਗ੍ਹਾ ਤੇ ਜਲ ਤੇ ਉਹਦੇ ਜਲ ਦੇ ਪ੍ਰਵਾਹ ਜਾਰੀ ਕਰ ਦਿੰਦਾ। ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਹ, ਰਾਵੀ ਦਰਿਆ ਵੱਲ ਦੇਖੋ, ਪਹਿਲਾਂ ਰਾਵੀ ਬਿਲਕੁਲ ਡੇਰਾ ਸਾਹਿਬ ਦੇ ਨਾਲ ਲੱਗ ਕੇ ਚੱਲਦੀ ਸੀ, ਹੁਣ ਡੇਰੇ ਸਾਹਿਬ ਤੋਂ ਕਿੰਨੀ ਦੂਰ ਚਲੀ ਗਈ ਹੈ। ਇਸੇ ਤਰ੍ਹਾਂ ਸ੍ਰੀ ਗੋਬਿੰਦਵਾਲ ਸਾਹਿਬ ਨਾਲ ਹੀ ਬਿਆਸਾ ਨਦੀ ਚੱਲਦੀ ਸੀ, ਪਰ ਹੁਣ ਬਹੁਤ ਪਿੱਛੇ ਹਟ ਗਈ ਆ ਉਹ। ਪੰਜਾ ਸਾਹਿਬ ਦਾ ਪ੍ਰਸੰਗ ਦੇਖੋ, ਜਿੱਥੇ ਬਲੀ ਕੰਧਾਰੀ ਦੇ ਕੋਲ ਜਲ ਦਾ ਪ੍ਰਵਾਹ ਚੱਲਦਾ ਸੀ ਉੱਥੇ ਥਲ ਕਰਤਾ, ਜਲ ਬਿਲਕੁਲ ਬੰਦ ਕਰਤਾ, ਜਿੱਥੇ ਥਲ ਸੀ ਸੋ ਬਿਲਕੁਲ ਜਲ ਹੈ ਹੀ ਨਹੀਂ ਸੀ ਉੱਥੇ, ਠੰਡੇ ਪਾਣੀ ਦੇ ਸੋਮੇ ਚਲਾ ਤੇ। ਇਹ ਹੁਣ ਤੱਕ ਆਪਾਂ ਦੇਖ ਸਕਦੇ ਹਾਂ। ਸੋ ਹਜ਼ੂਰ ਸਾਹਿਬ ਤੋਂ 120 ਮੀਲ ਪਰੇ ਨਾਨਕ ਝੀਰਾ ਨਾਮੇ ਜੋ ਗੁਰਦੁਆਰਾ ਸਥਾਨ ਹੈ, ਹੈਦਰਾਬਾਦ ਤੋਂ 80 ਮੀਲ ਹੈ ਅਤੇ ਬਿਦਰ ਸਟੇਸ਼ਨ ਤੋਂ 1.5 ਮੀਲ ਦੇ ਫਾਸਲੇ 'ਤੇ ਹੈ। ਇੱਥੇ ਵੀ ਮਹਾਰਾਜ ਦੀ ਦੇਖੋ ਕਿਰਪਾ ਹੋਈ ਹੈ, ਗੁਰੂ ਨਾਨਕ ਸਾਹਿਬ ਨੇ ਉੱਥੇ ਜਲ ਕੱਢ ਦਿੱਤਾ ਸੀ। ਸੋ ਇਸੇ ਪ੍ਰਕਾਰ ਹੈ ਕਿ ਜਿਸ ਵੇਲੇ ਸ੍ਰਿੰਗੀ ਰਿਖੀ ਦੇ ਅੰਤਕਰਨ ਨਾਮ ਅਤੇ ਪ੍ਰੇਮ ਰੂਪੀ ਜਲ ਦੇ ਚੰਗੇ ਪ੍ਰਵਾਹ ਚੱਲਦੇ ਸਨ, ਉਸ ਅੰਤਕਰਨ ਥਲ ਕਰ ਦਿੱਤਾ, ਕਿਉਂਕਿ ਵੇਸਵਾ ਦੇ ਸੰਬੰਧ ਕਰਕੇ 13 ਧੀਆਂ ਪੁੱਤਰ ਪੈਦਾ ਹੋ ਗਏ। ਇਸ ਪ੍ਰਕਾਰ ਕਹਿੰਦੇ ਨੇ ਪਤਾ ਨਹੀਂ ਲੱਗਦਾ ਰੱਬ ਕਿੱਧਰ ਨੂੰ ਗੇੜਾ ਖਵਾ ਦਿੰਦਾ। ਸਮਾਂ ਪਾ ਕੇ ਉਹ ਥਲ ਵਾਲੀ ਜਗ੍ਹਾ 'ਤੇ ਨਾਮ ਅੰਮ੍ਰਿਤ ਰੂਪ ਜਲ ਦੇ ਪ੍ਰਵਾਹ ਫੇਰ ਚਲਾ ਤੇ, ਜਿਸ ਕਰਕੇ ਮੁੜ ਕੇ ਜੰਗਲਾਂ 'ਚ ਜਾ ਕੇ ਭਗਤੀ 'ਚ ਲੀਨ ਹੋ ਗਿਆ। ਕੂਪ ਹੁੰਦਾ ਖੂਹ ਸਮਾਨ ਜੋ ਪਾਂਡਵ ਸਨ ਉਹ ਤਾਂ ਸੁਮੇਰ ਪਰਬਤ ਵਾਂਗੂ ਕਰਤੇ, ਅਤੇ ਸੁਮੇਰ ਪਰਬਤ ਵਾਂਗੂ ਜੋ ਕੈਰਵ ਸਨ ਉਹਨਾਂ ਨੂੰ ਖੂਹ ਸਮਾਨ ਕਰਤਾ, ਭਾਵ ਛੋਟਿਆਂ ਨੂੰ ਵੱਡਾ ਅਤੇ ਵੱਡਿਆਂ ਨੂੰ ਛੋਟਾ ਕਰਤਾ। ਇਹ ਕਬੀਰ ਜੀ ਸਮਝਾ ਰਹੇ ਨੇ। ਧਰਤੀ 'ਤੇ ਆਕਾਸ਼ ਚੜ੍ਹਾਵੈ ਚੜ੍ਹੇ ਆਕਾਸ਼ ਗਿਰਾਵੈ, ਧਰਤੀ ਉੱਤੇ ਵਿਚਰਨ ਵਾਲਿਆਂ ਨੂੰ ਆਕਾਸ਼ 'ਤੇ ਚੜ੍ਹਾ ਦਿੰਦਾ, ਅਤੇ ਫਿਰ ਆਕਾਸ਼ 'ਤੇ ਚੜ੍ਹਿਆ ਹੋਇਆਂ ਨੂੰ ਥੱਲੇ ਦੇਖ ਦਿੰਦਾ, ਜਿਵੇਂ ਜਜਾਤੀ ਰਾਜਾ ਯੱਗ ਆਦਿਕ ਪੁੰਨਾਂ ਦੇ ਪ੍ਰਤਾਪ ਕਰਕੇ ਸਵਰਗ ਵਿੱਚ ਜਾ ਚੜ੍ਹਿਆ, ਉੱਥੇ ਜਾ ਕੇ ਹੰਕਾਰ ਹੋ ਗਿਆ, ਹੰਕਾਰ ਹੋਇਆ ਤਾਂ ਉਹ ਸਰਾਪਿਆ ਗਿਆ ਅਤੇ ਥੱਲੇ ਧਰਤੀ 'ਤੇ ਸੱਪ ਬਣ ਕੇ ਡਿੱਗ ਪਿਆ। ਇਸ ਪ੍ਰਕਾਰ ਇਹ ਨੌਖ ਰਾਜਾ ਵੀ ਇਸੇ ਤਰ੍ਹਾਂ ਹੀ ਹੋਇਆ, ਉਹ ਵੀ ਥੱਲੇ ਡਿੱਗ ਪਿਆ ਸੀ। ਇਹ ਸਾਰੀਆਂ ਚੀਜ਼ਾਂ ਹੁੰਦੀਆਂ ਕਿਉਂਕਿ ਹੰਕਾਰ ਹੋ ਜਾਂਦਾ ਬੰਦਾ ਫਿਰ ਥੱਲੇ ਡਿੱਗ ਪੈਂਦਾ। ਭੇਖਾਰੀ 'ਤੇ ਰਾਜ ਕਰਾਵੈ ਰਾਜਾ 'ਤੇ ਭੇਖਾਰੀ, ਸੋ ਭੇਖਾਰੀ ਭਿਕਸ਼ੂ ਮੰਗਤਿਆਂ ਤੋਂ ਰਾਜ ਕਰਾਉਂਦਾ ਅਤੇ ਰਾਜੇ ਤੋਂ ਭਿਕਸ਼ੂ ਕਰ ਦਿੰਦਾ। ਇੱਕ ਮਹਾਤਮਾ ਫਿਰਦੇ ਫਿਰਦੇ ਬਾਦਸ਼ਾਹ ਦੀ ਕਚਹਿਰੀ ਪਹੁੰਚੇ, ਅੱਗੇ ਬਾਦਸ਼ਾਹ ਨੇ ਪੁੱਛਿਆ ਫਕੀਰ ਜੀ ਪਰਮਾਤਮਾ ਕੀ ਕੰਮ ਕਰਦਾ। ਮਹਾਤਮਾ ਕਹਿਣ ਲੱਗੇ ਰਾਜਨ ਇਹਦਾ ਸਵਾਲ ਦਾ ਉੱਤਰ ਜੇ ਤੂੰ ਲੈਣਾ ਤਾਂ ਮੇਰੇ ਵਾਲੀ ਜਗ੍ਹਾ 'ਤੇ ਤੂੰ ਆ ਕੇ ਖਲੋ, ਮੈਂ ਤੇਰੇ ਵਾਲੀ ਜਗ੍ਹਾ 'ਤੇ ਬੈਠਾ। ਬਾਦਸ਼ਾਹ ਉਸੇ ਵੇਲੇ ਤਖ਼ਤ ਤੋਂ ਉੱਤਰ ਕੇ ਨੀਵੇਂ ਆ ਕੇ ਖਲੋ ਗਿਆ ਅਤੇ ਫਕੀਰ ਤਖ਼ਤ 'ਤੇ ਬੈਠ ਗਏ। ਬਾਦਸ਼ਾਹ ਨੇ ਕਿਹਾ ਉੱਤਰ ਦਿਓ। ਫਕੀਰ ਨੇ ਕਿਹਾ ਤੂੰ ਅਜੇ ਸਮਝਿਆ ਨਹੀਂ ਪਰਮੇਸ਼ੁਰ ਇਹੋ ਕੰਮ ਕਰਦਾ, ਤੈਂ ਬਾਦਸ਼ਾਹ ਨੂੰ ਥੱਲੇ ਖੜਾ ਕਰਤਾ ਅਤੇ ਮੇਰੇ ਵਰਗੇ ਗਰੀਬ ਨੂੰ ਤਖ਼ਤ 'ਤੇ ਬਿਠਾਤਾ। ਰਾਜ 'ਤੇ ਕੀਟ ਕੀਟ 'ਤੇ ਸੁਰਪਤ ਕਰ ਦੋਖ ਜਠਰ ਕਉ ਭਰਤੇ। ਦੂਜਾ ਇਹ ਭਾਵ ਵੀ ਹੈ ਭਿਖਾਰੀ ਪਾਸੋਂ ਰਾਜ ਕਰਪਾਇਆ, ਗੁਰੂ ਨਾਨਕ ਦੇਵ ਜੀ ਨੇ ਛੋਲਿਆਂ ਦੀਆਂ ਪੋਲਾਂ ਖਾ ਕੇ ਬੱਚੇ ਨੂੰ ਰਾਜ ਦਿੱਤਾ, ਵਰ ਦਿੱਤਾ, ਸੱਥਰ ਤੇਰਾ ਲੇਖ ਨਿਹਾਲੀ ਭਾਉ ਤੇਰਾ ਭਗਵਾਨ, ਨਾਨਕ ਸਿਫਤੀ ਰੱਜਿਆ ਆਓ ਬਹੁ ਸੁਲਤਾਨ, ਅਤੇ ਰਾਜਾ ਤੋਂ ਭਿਖਾਰੀ ਕੀਤਾ ਭਰਥਰੀ ਨੂੰ, ਜਿਹਨੇ ਆਪਣਾ ਸਾਰਾ ਰਾਜ ਭਾਗ ਇਸਤਰੀ ਪੁੱਤਰ ਆਦਿਕ ਛੱਡ ਕੇ ਭਗਵੇ ਵਸਤਰ ਪਾ ਕੇ ਭਿੱਖਿਆ ਮੰਗੀ। ਭਿਖਾਰੀ 'ਤੇ ਰਾਜ ਕਰਾਵੈ, ਇਸ ਪ੍ਰਕਾਰ ਉਹ ਪਰਮਾਤਮਾ ਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਭਿਖਾਰੀਆਂ ਤੋਂ ਰਾਜ ਕਰਾਉਂਦਾ, ਅਤੇ ਰਾਜਿਆਂ ਨੂੰ ਫਿਰ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਇਸ ਤਰ੍ਹਾਂ ਫਿਰ ਇਹ ਸਾਰਾ ਕੋਈ ਪਰਮਾਤਮਾ ਦੇ ਹੱਥ ਵਾਸੀ ਹੈ, ਜਿੱਧਰ ਨੂੰ ਜੀ ਕਰੇ ਉੱਧਰ ਨੂੰ ਹੀ ਤੋਰ ਦਿੰਦਾ। ਕਾਲ ਮੂਰਖ 'ਤੇ ਪੰਡਿਤ ਕਰਬੋ ਪੰਡਿਤ 'ਤੇ ਮੁਗਧਾਰੀ, ਕਾਲ ਮੂਰਖ ਅਤਿਅੰਤ ਮੂਰਖ ਤੋਂ ਪੰਡਿਤ ਕਰ ਦਿੰਦਾ ਅਤੇ ਪੰਡਿਤ ਤੋਂ ਅਤਿ ਮੂਰਖ ਬਣਾ ਦਿੰਦਾ। ਸੋ ਜਿਵੇਂ ਅਤਿਅੰਤ ਮੂਰਖ ਕਾਲੀਦਾਸ ਸੀ ਉਹਨੂੰ ਬੜਾ ਭਾਰੀ ਪੰਡਿਤ ਕਰ ਦਿੱਤਾ ਸੀ। ਸੋ ਇਸ ਪ੍ਰਕਾਰ ਮਹਾਰਾਜ ਜਿਵੇਂ ਛੱਜੂ ਝੌਰ ਦੇ ਸਿਰ 'ਤੇ ਹੱਥ ਰੱਖ ਕੇ ਗੀਤਾ ਦੇ ਸੱਤ ਸੱਤ ਅਰਥ ਕਰਾਤੇ, ਇਹ ਮਹਾਰਾਜ ਦੀ ਲੀਲਾ ਹੀ ਹੈ। ਨਾਰੀ 'ਤੇ ਜੋ ਪੁਰਖ ਕਰਾਵੈ, ਪੁਰਖਨ 'ਤੇ ਜੋ ਨਾਰੀ, ਜੋ ਪਰਮਾਤਮਾ ਇਸਤਰੀ ਤੋਂ ਆਦਮੀ ਕਰ ਦਿੰਦਾ ਅਤੇ ਜੋ ਆਦਮੀ ਤੋਂ ਇਸਤਰੀ ਕਰ ਦਿੰਦਾ। ਸੋ ਇਸ ਪ੍ਰਕਾਰ ਸਾਖੀਆਂ ਤਾਂ ਇਹਦੇ 'ਚ ਬਹੁਤ ਨੇ, ਫਿਰ ਸਾਖੀਆਂ ਹੀ ਸਾਖੀਆਂ ਬਹੁਤ ਲੰਬੀਆਂ ਆ ਜਾਂਦੀਆਂ ਨੇ। ਜਾਂ ਗੁਰੂ ਨਾਨਕ ਸਾਹਿਬ ਨੇ ਜਿੱਥੇ ਨਾਨਕਿਆਣਾ ਸਾਹਿਬ ਪੈਂਦਾ ਸੰਗਰੂਰ ਦੇ ਕੋਲ ਕਲਯੁਗ ਵਰਤਿਆ ਸੀ ਜਿੱਥੇ, ਸੋ ਇੱਥੇ ਵੀ ਮਹਾਰਾਜ ਨੇ ਇਹੋ ਜਿਹਾ ਕੌਤਕ ਵਰਤਾਇਆ ਸੀ, ਰਾਜੇ ਦੀ ਲੜਕੀ ਨੂੰ ਲੜਕਾ ਬਣਾ ਦਿੱਤਾ ਸੀ। ਆਮ ਲੋਕਾਂ ਨੂੰ ਹੈਰਾਨਗੀ ਹੁੰਦੀ ਪਰ ਮਹਾਰਾਜ ਲਈ ਤਾਂ ਕੋਈ ਔਖਾ ਨਹੀਂ ਗਾ। ਬਹੁਤ ਸਾਰੀਆਂ ਸਾਖੀਆਂ ਸੰਸਾਰ ਭਰ ਦੀਆਂ ਸਾਖੀਆਂ ਨੇ ਇਹਨਾਂ ਦੇ ਵਿੱਚ। ਸੋ ਇਸ ਪ੍ਰਕਾਰ ਕਬੀਰ ਜੀ ਕਹਿੰਦੇ ਹਨ, ਕਹੋ ਕਬੀਰ ਸਾਧੂ ਕੋ ਪ੍ਰੀਤਮ ਅਤੇ ਸਮੂਰਤ ਬਲਿਹਾਰੀ। ਕਬੀਰ ਜੀ ਕਹਿੰਦੇ ਜੋ ਪਰਮਾਤਮਾ ਸੰਤਾਂ ਦਾ ਪ੍ਰੀਤਮ ਆ, ਉਹ ਮੂਰਤੀ ਤੋਂ ਮੈਂ ਕੁਰਬਾਨ ਬਲਿਹਾਰ ਜਾਵਾਂ।